ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪਸਰਿਓ ਜਸ ਦਸ ਦਿਸ਼ਨ ਮੈਂ ਸਦ੍ਰਸ਼ ਸੁਮਨਸ ਸੇਤ ਅਜਮਤ ਜੁਤ ਜੀਤਿਓ ਜਗਤ ਸ੍ਰੀ ਨਾਨਕ ਸੁਖ ਦੇਤ ਦੋਹਰਾ ਪਸਰਿਓ ਜਸ ਦਸ ਦਿਸ਼ਨ ਮੈਂ ਸਦ੍ਰਸ਼ ਸੁਮਨਸ ਸੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜਰਾਏ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਅਰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਆਓ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆ, ਚੂੜਾਮਨ ਕਵੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਵੀ ਹੋਣ ਦਾ, ਚੂੜਾਮਨ ਦਾ ਖਿਤਾਬ ਪ੍ਰਾਪਤ ਹੋਇਆ ਸੀ, ਪੰਥ ਵੱਲੋਂ ਸਨਮਾਨਿਆ ਗਿਆ, ਜਿਨ੍ਹਾਂ ਵਰਗੀ ਕਵਿਤਾ ਨਹੀਂ ਕੋਈ ਲਿਖ ਸਕਿਆ। ਇਹਨਾਂ ਰਸ ਕਵਿਤਾ ਦੇ ਵਿੱਚ ਗਿਆਨ ਅਤੇ ਰਸ ਨੌ ਰਸ ਨੇ, ਵੈਸੇ ਇੱਕ ਨਹੀਂ ਨੌ ਰਸ, ਨੌ ਦੇ ਨੌ ਭਰਪੂਰ ਰਸ ਨੇ। ਗਿਆਨ ਬਹੁਤ ਤਕੜਾ ਹੈ। ਔਰ ਐਸੇ ਕਵੀ ਚੂੜਾਮਨ ਭਾਈ ਸੰਤੋਖ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਪਿੰਡ ਜ਼ਿਲ੍ਹਾ ਤਰਨ ਤਾਰਨ ਵਿੱਚ ਨੂਰ ਦੀ ਸਰਾਂ ਸੀ, ਸੋ ਜਿੱਥੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਨਾਕਾ ਲਾਇਆ ਹੋਇਆ ਸੀ, ਸੋ ਜ਼ਕਰੀਆ ਖਾਨ ਨੂੰ ਲਲਕਾਰਿਆ ਸੀ ਜਿੱਥੋਂ। ਔਰ ਸਾਧ ਸੰਗਤ ਜੀ, ਐਸੇ ਉਸ ਪਿੰਡ ਦੇ ਮਹਾਨ ਕਵੀ ਮਹਾਂਪੁਰਸ਼ ਸੋ ਚੂੜਾ ਮਨ ਕਵੀ ਜੀ ਦਾ ਜੋ ਲਿਖਿਆ ਹੋਇਆ ਸ੍ਰੀ ਗੁਰਪ੍ਰਤਾਪ ਆ, ਇਹਦੀਆਂ 10 ਰਾਸਾਂ ਸੰਪੂਰਨ ਹੋਣ ਤੋਂ ਬਾਅਦ ਕੱਲ੍ਹ 11ਵੀਂ ਰਾਸ ਪ੍ਰਾਰੰਭ ਹੋਈ ਹੈ। ਸੂਰਜ ਦੇ ਲਿਹਾਜ਼ ਮੁਤਾਬਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨਾਮ ਰੱਖਿਆ ਅਤੇ ਉਵੇਂ ਹੀ ਪ੍ਰਸੰਗਾਂ ਦੀ ਹਿੱਸਿਆਂ ਦੀ ਵੰਡ ਕੀਤੀ ਹੈ ਕਵੀ ਜੀ ਨੇ, ਐਨ ਪੂਰਾ ਉਹਦੇ ਮੁਤਾਬਕ ਟੁਕਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੂਰਜ ਕਿਹਾ ਹੈ ਭਾਈ ਗੁਰਦਾਸ ਸਾਹਿਬ ਜੀ, ਜਿਵੇਂ ਉਹਨਾਂ ਨੇ ਪ੍ਰਗਾਸ਼ ਕੀਤਾ ਕਲਯੁੱਗ ਦੇ ਘੋਰ ਸਮੇਂ ਅੰਦਰ, ਅਗਿਆਨ ਦਾ ਹਨੇਰਾ ਨਾਸ਼ ਕੀਤਾ, ਗਿਆਨ ਦਾ ਪ੍ਰਗਾਸ਼ ਕੀਤਾ, ਸੂਰਜ ਦੀ ਨਿਆਈ ਹੋ ਕੇ ਸੱਚੇ ਪਾਤਸ਼ਾਹ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸੂਰਜ ਵੀ ਸਾਰੇ ਸੰਸਾਰ ਨੂੰ ਪ੍ਰਗਾਸ਼ ਦਿੰਦਾ ਹੈ ਅਤੇ ਸਤਿਗੁਰੂ ਦੀ ਬਾਣੀ ਵੀ, ਦਸਾਂ ਸਤਿਗੁਰਾਂ ਨੇ ਸਾਂਝਾ ਉਪਦੇਸ਼ ਦਿੱਤਾ, ਬਾਣੀ ਵੀ ਸਾਰੇ ਸੰਸਾਰ ਵਿੱਚ ਜਿੱਥੇ ਮਰਜ਼ੀ ਕੋਈ ਪੜ੍ਹੇ ਵਿਚਾਰੇ ਮੰਨੇ ਪੂਜੇ, ਗਿਆਨ ਦਾ ਪ੍ਰਗਾਸ਼ ਕਰਦੀ ਹੈ। ਗਿਆਨ ਦਾ ਅੰਦਰ ਦਾ ਹੋਮੈ ਗੁਬਾਰ ਦਾ ਹਨੇਰਾ ਜਿਹੜਾ ਚੱਕ ਦਿੰਦੀ ਹੈ। ਐਸੇ ਭਾਵ ਲੈ ਕੇ ਉਹਨਾਂ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਜਿਹੜਾ ਜੀਵਨ ਕਥਾ ਜਿਹੜਾ ਉਹਦਾ ਨਾਮ ਸ੍ਰੀ ਸੂਰਜ ਪ੍ਰਕਾਸ਼ ਰੱਖਿਆ। ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜੋ ਇਤਿਹਾਸ ਲਿਖਿਆ ਛੰਦਾਬੰਦੀ ਦੇ ਵਿੱਚ, ਕਵਿਤਾ ਦੇ ਵਿੱਚ, ਇਹਦੀ 11ਵੀਂ ਰਾਸ ਕੱਲ੍ਹ ਪ੍ਰਾਰੰਭ ਹੋਈ। ਜਦੋਂ ਨਵੀਂ ਰਾਸ ਆਰੰਭ ਕਰਦੇ ਕਵੀ ਜੀ, ਫਿਰ ਮਨੌਤ ਕਰਦੇ ਸਤਿਗੁਰਾਂ ਦੀ, ਫਿਰ ਦਸਾਂ ਗੁਰੂਆਂ ਦੇ ਮੰਗਲ ਬਾਣੀ ਦਾ ਮੰਨਦੇ ਆ, ਮੱਥਾ ਟੇਕਦੇ ਆ ਵੀ ਬਿਰਧ ਅਵਸਥਾ ਹੋ ਗਈ ਸੀ ਉਸ ਵੇਲੇ। ਸੋ ਮਹਾਰਾਜ ਕਿਰਪਾ ਕਰਿਓ ਮੇਰੇ 'ਤੇ, ਇਹ ਆਪ ਹੀ ਜਸ ਸੰਪੂਰਨ ਕਰਵਾ ਲਿਓ। ਇਹ ਮੰਗਲ ਚੱਲ ਰਹੇ ਹਨ, ਕੱਲ੍ਹ ਇਸ਼ਟ ਦੇਵ ਅਕਾਲ ਪੁਰਖ ਦਾ ਮੰਗਲ ਪਹਿਲਾਂ ਜੋ ਗੁਰਬਾਣੀ 'ਚ ਆਇਆ ਉਹ ਕੀਤਾ, ਫਿਰ ਸ੍ਰੀ ਦਸਮ ਗ੍ਰੰਥ ਦਾ ਕੀਤਾ ਜਿਹੜਾ ਦਸਮ ਪਾਤਸ਼ਾਹ ਨੇ ਮੰਗਲ ਵਰਤਿਆ ਹੈ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਦੋਵੇਂ ਮੰਗਲ ਵਰਤ ਕੇ ਆਪ ਜੀ ਨੇ ਅਤੇ ਅੱਜ ਇਸ਼ਟ ਦੇ ਪਿਆਰੇ ਸਤਿਗੁਰੂ ਦਸਾਂ ਗੁਰੂਆਂ ਦੇ ਮੰਗਲ ਅੱਗੇ ਪ੍ਰਾਰੰਭ ਕਰੇ। ਮੰਗਲ ਤੋਂ ਭਾਵ ਜਾਸ ਵਡਿਆਈ ਗੁਰੂ ਦੀ, ਨਮਸਕਾਰ ਪੂਜਾ ਜਿਹਦੇ 'ਚ ਕਥਨ ਹੋਵੇ। ਸੋ ਪਹਿਲੇ ਪਾਤਸ਼ਾਹ ਜੀ ਦਾ ਮੰਗਲ ਅੱਜ ਪ੍ਰਾਰੰਭ ਹੋ ਰਿਹਾ ਹੈ। ਜਿਵੇਂ ਕਵੀ ਜੀ ਜਸ ਕਰ ਰਹੇ ਹਨ, ਗੁਰੂ ਕਾ ਪਾਵਨ ਜਸ ਵਡਿਆਈ, ਜੋ ਸਤਿਗੁਰਾਂ ਨੇ ਕੀਤਾ ਹੈ ਉਹਦੇ ਵਿੱਚੋਂ ਕੋਈ ਕੋਈ ਪੁਆਇੰਟ ਲੈ ਕੇ, ਸੋ ਪੁਆਇੰਟ ਚੁਣ ਕੇ ਅਤੇ ਉਹਨੂੰ ਕਵਿਤਾ ਬਣਾ ਕੇ ਜਸ ਕਹਿ ਦੇਣਾ, ਇਹਨੂੰ ਮੰਗਲ ਕਿਹਾ ਹੈ। ਖੂਬੀਆਂ ਲੈ ਕੇ ਕੁਝ, ਜਿਵੇਂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲ ਕਰ ਰਹੇ ਹਨ, ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਦੋਹਰਾ ਪਸਰਿਓ ਜਸ ਦਸ ਦਿਸ਼ਨ ਮੈਂ, ਸਦਰਸ਼ ਸੁਮਨਸ ਸੇਤ। ਕਵੀ ਜੀ ਲਿਖ ਰਹੇ ਹਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਹੋ ਜਿਹੇ ਹਨ, ਸਾਧ ਸੰਗਤ ਜੀ, ਉਹਨਾਂ ਦਾ ਪਸਰਿਓ ਫੈਲ ਗਿਆ ਜਾਸ, ਸੋਹਣਾ ਉੱਜਲ ਜਸ ਵਡਿਆਈ। ਦਸ ਦਿਸ਼ਨ ਮੈਂ, ਇੱਕ ਦੇਸ਼ ਵਿੱਚ ਨਹੀਂ ਦਸਾਂ ਦਿਸ਼ਾਵਾਂ ਵਿੱਚ, ਚਾਰ ਨੇ ਉੱਤਰ ਦੱਖਣ ਪੂਰਬ ਪੱਛਮ, ਚਾਰ ਇਹਨਾਂ ਦੇ ਵਿਚਕਾਰ ਦੀਆਂ ਨੇ, ਨੈਰਤ ਈਸ਼ਾਨ ਵੈਵ ਸੋ ਅਗਨ ਆਦਿ ਉਹਨਾਂ ਦੇ ਨਾਮ ਨੇ, ਅਤੇ ਇੱਕ ਹੇਠਲੀ ਹੈ ਧਰਤੀ ਵਾਲੀ ਪਤਾਲ ਵਾਲੀ, ਅਤੇ ਇੱਕ ਆਕਾਸ਼ ਵਾਲੀ ਥਾਂ ਤਾਂ ਵਾਲੀ ਉੱਪਰਲੀ ਦਿਸ਼ਾ ਵਾ। ਇਹ 10 ਦਿਸ਼ਾ ਬਣਦੀਆਂ ਨੇ, ਦਸੇ ਦਿਸ਼ਾ ਦੇ ਵਿੱਚ ਕਹਿੰਦੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਜਿਹੜਾ ਉਹ ਫੈਲਿਆ ਹੋਇਆ, ਫੈਲ ਰਿਹਾ ਹੈ ਸਾਰੇ ਥਾਵਾਂ 'ਤੇ, ਇਉਂ ਕਹਿ ਲਈਏ। ਸੋ ਸਦਰਸ਼ ਸੁਮਨਸ ਸੇਤ, ਕਿਹੋ ਜਿਹਾ ਫੈਲ ਰਿਹਾ ਫਿਰ? ਸਦਰਸ਼ ਕਹਿੰਦੇ ਆ ਬਰਾਬਰ, ਸੁਮਨਸ ਸੇ ਜਿਵੇਂ ਚਿੱਟੇ ਫੁੱਲ ਖਿਲ ਰਹੇ ਹੁੰਦੇ ਨੇ, ਚਿੱਟੇ ਫੁੱਲ, ਚਿੱਟੇ ਉੱਜਲ ਫੁੱਲਾਂ ਦੀ ਨਿਆਈ ਮਹਾਰਾਜ ਦਾ ਜਸ ਜਿਹੜਾ ਫੈਲ ਰਿਹਾ ਹੈ, ਉਹਦੇ ਵਿੱਚ ਕੋਈ ਦੂਸ਼ਣ ਨਹੀਂ ਹੈ। ਹਰ ਕਿਸੇ ਧਰਮ ਦਾ ਬੰਦਾ, ਹਰ ਕੋਈ ਕਹਿੰਦਾ ਧੰਨ ਬਾਬਾ ਨਾਨਕ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਬਈ ਉਹਨਾਂ ਜਿੱਡਾ ਬਲੀ ਕਿੱਥੇ। ਅਜਮਤ ਜੁੱਤ ਜੀਤਿਓ ਜਗਤ ਸ੍ਰੀ ਨਾਨਕ ਸੁਖ ਦੇਤ, ਜਿਨ੍ਹਾਂ ਸਤਿਗੁਰਾਂ ਨੇ ਅਜਮਤ ਜੁੱਤ, ਅਜਮਤ ਫਾਰਸੀ ਅਰਬੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਬਜ਼ੁਰਗੀ ਨੂੰ, ਉਹ ਅਵਸਥਾ ਜੋ ਅਤੀ ਸਿਆਣਪ ਵਾਲੀ, ਜੋ ਸੋਹਣੇ ਜੀਵਨ ਦਾ ਪ੍ਰਭਾਵ ਪਾਵੇ, ਅੰਦਰ ਪੂਰਾ ਸ਼ਾਂਤ ਰਸ ਸਹਿਜ ਹੋਵੇ, ਇੱਕ ਅਖੰਡ ਸਹਿਜ। ਬਜ਼ੁਰਗੀ ਦੁਆਰਾ ਜਿਨ੍ਹਾਂ ਨੇ ਆਪਣੀ ਜੀਤਿਓ ਜਗਤ, ਸਾਰੇ ਜਗਤ ਨੂੰ ਜਿੱਤ ਲਿਆ, ਸੋ ਵਿਚਾਰ ਰਾਹੀਂ ਜਿੱਤਿਆ, ਆਪਣੀ ਵਿਚਾਰ ਉਹਨਾਂ ਨੂੰ ਦਿੱਤੀ, ਸੋਹਣੇ ਖਿਆਲ ਦਿੱਤੇ। ਸ਼੍ਰੀ ਨਾਨਕ ਸੁੱਖ ਦੇਤ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਸੁੱਖ ਦੇਣ ਵਾਲੇ ਹਨ, ਐਸੇ ਹਨ। ਅਜਮਤ ਜੁੱਤ ਜੀਤਿਓ ਜਗਤ, ਅਜਮਤ ਦਾ ਦੂਜਾ ਅਰਥ ਆ ਆਪ ਜੀ ਦੀ ਸੋ ਕਵੀ ਜੀ ਦੇ ਅਰਥਾਂ ਮੁਤਾਬਕ ਅਜਮਤ ਦਾ ਅਰਥ ਸ਼ਕਤੀ ਹੀ ਆਇਆ, ਕਰਾਮਾਤ ਆਇਆ ਹੈ। ਕਰਾਮਾਤ ਦੇ ਸਮੇਤ ਸਨ ਜੋ, ਅਤੇ ਆਪਣੀ ਕਰਾਮਾਤ ਨਾਲ ਜਿਨ੍ਹਾਂ ਨੇ ਸਾਰੇ ਜਗਤ ਨੂੰ ਜਿੱਤ ਲਿਆ, ਫਤਿਹ ਕਰ ਲਿਆ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਪਰ ਆਮ ਲੋਕਾਂ ਵਾਂਗ ਨਹੀਂ ਵਿਖਾਈ ਆਪਣੀ ਪੂਜਾ ਵਾਸਤੇ। ਜਿੱਥੇ ਵੇਖਿਆ ਵੀ ਇੱਥੇ ਕਿਲ੍ਹਾ ਹੀ ਇੰਨਾ ਪੱਕਾ ਵਾ, ਉਹ ਤੋਪ ਦਾ ਗੋਲਾ, ਹੁਣ ਜਿਹੜਾ ਕਿਲ੍ਹਾ ਹੁੰਦਾ ਸਾਧ ਸੰਗਤ ਜੀ, ਜਿੰਨਾ ਚਿਰ ਤੋਪ ਦਾ ਗੋਲਾ ਨਾ ਅੱਗੋਂ ਤੋਪ ਬੀੜ ਕੇ ਨਿਸ਼ਾਨਾ ਲੈ ਕੇ, ਵੱਡਾ ਭਾਰੀ ਤੋਪ ਦਾ ਗੋਲਾ ਪੱਕੇ ਕਿਲ੍ਹੇ ਵਿੱਚ ਨਾ ਮਾਰੀਏ, ਉਹ ਫਤਿਹ ਨਹੀਂ ਹੁੰਦਾ ਉਹਨਾਂ 'ਚ। ਜੇ ਕੋ ਕਵੇ ਛੋਟੀਆਂ ਛੋਟੀਆਂ ਗੋਲੀਆਂ ਨਾਲ ਗੱਲ ਨਹੀਂ ਨਾ ਬਣਦੀ। ਸੋ ਸ਼ਕਤੀ ਵਿਖਾਈ ਮਹਾਰਾਜ ਨੇ ਅਜਮਤ ਕਰਾਮਾਤ, ਜਿੱਥੇ ਵੇਖਿਆ ਵੀ ਇਹ ਪੱਕਾ ਕਿਲ੍ਹਾ, ਹੁਣ ਇਹ ਕਰਾਮਾਤ ਰੂਪੀ ਤੋਪ ਵਰਤੇ ਤੋਂ ਬਿਨਾਂ, ਗੋਲਾ ਛੱਡੇ ਤੋਂ ਬਿਨਾਂ ਇਹ ਨਹੀਂ ਜੇ ਢਹਿਣਾ ਮੁਨਾਰਾ ਹੰਕਾਰ ਦਾ, ਉੱਥੇ ਛੱਡੀ ਸੱਚੇ ਪਾਤਸ਼ਾਹ। ਹੁਣ ਆਪਾਂ ਪੰਜਾ ਸਾਹਿਬ ਵੀ ਸੰਗਤ ਜਾਂਦੀ ਹੈ, ਤੁਸੀਂ ਵੇਖੋਗੇ ਨਾ ਜਿਹੜੇ ਜਾਂਦੇ ਹੈ ਪੰਜਾ ਸਾਹਿਬ, ਕਿਵੇਂ ਪੰਜਾ ਲੱਗਾ ਪੱਥਰ ਦੇ ਵਿੱਚ, ਜਿਵੇਂ ਮੱਖਣੀ ਦੇ ਵਿੱਚ ਆਪਣਾ ਪੰਜਾ ਛੱਪ ਜਾਵੇ, ਮੱਖਣੀ ਦੇ ਵਿੱਚ ਜਿਵੇਂ ਇਉਂ ਮੋਮ ਹੋ ਗਿਆ ਸੀ ਪੱਥਰ। ਉਹ ਵਲੀ ਕੰਧਾਰੀ ਬੜਾ ਵਲੀ ਸੀ, ਕਰਾਮਾਤਾਂ ਉਹਦੇ ਕੋਲ ਵੀ ਸੀਗੀਆਂ, ਅਤੇ ਪਾਣੀ ਨਹੀਂ ਦਿੰਦਾ ਸੀ ਹੰਕਾਰੀ। ਦੋ ਤਿੰਨ ਵਾਰ ਭੇਜਿਆ ਬਾਬੇ ਮਰਦਾਨੇ ਨੂੰ, ਨਹੀਂ ਮੰਨਿਆ, ਭਜਾਇਆ ਸਗੋਂ ਉਹਨੇ ਉੱਤੋਂ। ਸਤਿਗੁਰੂ ਹੇਠਾਂ ਹੀ ਬੈਠੇ ਸੀ ਪਹਾੜ ਦੀ ਜੜ੍ਹ ਵਿੱਚ, ਕਿਹਾ ਨਹੀਂ ਦਿੰਦਾ, ਕੋਈ ਗੱਲ ਨਹੀਂ, ਚੱਕ ਇੱਥੋਂ ਮਾੜੀ ਜਿਹਾ ਵੱਟਾ ਜਿਹਾ ਪੱਥਰ ਜਿਹਾ ਚੱਕਿਆ, ਅਤੇ ਉਹਦਾ ਚਵੱਚਾ ਖਾਲੀ ਹੋ ਗਿਆ ਉੱਤੇ ਪਹਾੜ ਦੇ, ਅਤੇ ਥੱਲਿਓਂ ਚਸ਼ਮਾ ਚੱਲ ਪਿਆ ਜਿਹੜਾ ਅੱਜ ਵੀ ਚੱਲਦਾ, ਪੰਜਾ ਅੱਜ ਵੀ ਚੱਲਦਾ ਉਹ ਪਾਣੀ। ਬਾਬੇ ਦਾ ਪਾਣੀ ਕੱਢਿਆ ਬੰਦ ਹੀ ਨਹੀਂ ਹੋਇਆ, ਅਤੇ ਉਹਦਾ ਚਵੱਚਾ ਸੁੱਕ ਗਿਆ, ਅਤੇ ਜਦੋਂ ਵੇਖਿਆ ਉਹਨੇ ਹੈਰਾਨ ਜਿਹਾ ਗੁੱਸੇ 'ਚ ਆਇਆ ਵੀ ਇਹ ਤਾਂ ਇਹ ਪੀਰ ਨੇ ਮੇਰਾ ਪਾਣੀ ਖਿੱਚ ਲਿਆ, ਜਿਹੜਾ ਉਹਦਾ ਪੀਰ ਆ ਨਾ, ਮੈਂ ਪਾਣੀ ਸਮਝ ਗਿਆ। ਉਹ ਵੀ ਉੱਤੋਂ ਵੱਡਾ ਪਹਾੜ ਪੱਥਰ ਜਿਹੜਾ ਰੋੜਿਆ, ਬਈ ਇਹਨਾਂ ਮੈਂ ਮਨੁੱਖਾਂ ਨੂੰ ਥੱਲੇ ਹੀ ਮਾਰ ਦਿਆਂਗਾ ਇਹਦੇ, ਉਹ ਟਾਹਣੇ ਭੰਨਦਾ ਆਇਆ ਉੱਤੋਂ ਪਹਾੜ ਤੋਂ, ਅਤੇ ਜਦੋਂ ਵੇਖਿਆ ਭਾਈ ਮਰਦਾਨੇ ਨੇ ਹੋਸ਼ ਉੱਡ ਗਏ ਵੀ ਹੁਣ ਨਹੀਂ ਬਚਾਂਗੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਤਿ ਕਰਤਾਰ ਕਹਿ, ਇਹਦੀ ਕੀ ਜ਼ਰੂਰਤ ਆ ਵੀ ਆਪਾਂ ਨੂੰ ਥੱਲੇ ਲੈ ਲਵੇ ਇਹ ਪਹਾੜ ਪੱਥਰ। ਸਤਿਗੁਰਾਂ ਇਉਂ ਪੰਜਾ ਲਾ ਦਿੱਤਾ, ਇਉਂ ਕਰਕੇ ਉਹ ਰੁਕ ਗਿਆ, ਐਸਾ ਛਪਿਆ ਪੰਜਾ ਬਾਬੇ ਦਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿੱਥੇ ਵੇਖਿਆ ਨਾ, ਫਿਰ ਉਹਦਾ ਮਾਣ ਟੁੱਟਿਆ ਸੀ, ਫਿਰ ਸਾਰਾ ਮਾਣ ਦਾ ਮੁਨਾਰਾ ਢਿਆ। ਇਹ ਨਹੀਂ ਵੇਂਦੇ ਅਰਬ ਕੰਟਰੀਆਂ ਵਾਲੇ ਕਿੱਥੇ ਮੰਨਦੇ ਆ ਮੁਸਲਮਾਨ। ਸੋ ਕਰਾਮਾਤ ਉੱਥੇ ਵਿਖਾਈ ਸੱਚੇ ਪਾਤਸ਼ਾਹ ਨੇ ਵੀ ਇਹਨਾਂ ਨੂੰ ਸਿੱਧੇ ਕਰਨਾ ਜੇ ਹੁਣ, ਅਰਬ ਕੰਟਰੀਆਂ 'ਚ ਵਿਖਾਈ ਆ ਪੂਰੀ ਜੰਮ ਕੇ ਵਿਖਾਈ, ਮੱਕਾ ਫੇਰਿਆ ਸੱਚੇ ਪਾਤਸ਼ਾਹ। ਭਾਈ ਸਾਹਿਬ ਨੇ ਲਿਖਿਆ ਵਾ ਵੀ ਸੋ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਰਾ ਦਿਖਾਈ। ਸੋ ਕਲਾ ਦਿਖਾਈ ਉੱਥੇ ਦਿਖਾਈ ਹੈ ਸੱਚੇ ਪਾਤਸ਼ਾਹ। ਅਜਮਤ ਜੁੱਤ ਜੀਤਿਓ ਜਗਤ, ਜਿੱਥੇ ਵੇਖਿਆ ਜਹਾਂ ਦਿੜ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਹੇ ਕੇ ਮੈਦਾਨ ਕੀਨ ਮਿਲੇ ਆ ਰਹਾਰੀਆ। ਆਪ ਜੀ ਲਿਖਦੇ ਨੇ ਇਸੇ ਗ੍ਰੰਥ ਵਿੱਚ ਕਿ ਜਿੱਥੇ ਵੇਖਿਆ ਵੀ ਪੱਕਾ ਕਿਲ੍ਹਾ, ਇੱਥੇ ਹੁਣ ਤੋਪ ਕਰਾਮਾਤ ਰੂਪੀ ਅਜਮਤ ਰੂਪੀ ਤੋਪ ਤੋਂ ਬਿਨਾਂ ਢਹਿਣਾ ਨਹੀਂ, ਉੱਥੇ ਮਾਰਿਆ ਗੋਲਾ ਆਪਣਾ ਫਿਰ, ਅਤੇ ਢਾ ਲਿਆ ਉਹਨਾਂ ਨੂੰ, ਅਤੇ ਫਿਰ ਚਰਨਾਂ 'ਤੇ ਆਏ, ਅਤੇ ਫਿਰ ਕਿਹਾ ਵੀ ਵਾਹਿਗੁਰੂ ਦਾ ਨਾਮ ਜਪੋ ਨਿਰੰਕਾਰ ਦਾ, ਕਲਯੁੱਗ ਦਾ ਸਮਾਂ ਵਾ, ਇਹਦੇ ਵਿੱਚ ਨਾਮ ਹੀ ਫਲੀ ਭੂਤ ਹੋਣਾ ਵਾ, ਪਖੰਡ ਛੱਡ ਦਿਓ, ਕਰਮ ਧਰਮ ਬਾਕੀ ਛੱਡ ਦਿਓ, ਪ੍ਰੇਮਾ ਭਗਤੀ ਕਰੋ, ਇਹਦੇ ਦੁਆਰਾ ਨਿਸਤਾਰਾ ਵਾ। ਫਿਰ ਦਿੱਤਾ ਆਪਣੀ ਨਹੀਂ ਪੂਜਾ ਕਰਾਈ, ਭਾਵੇਂ ਕਿੱਡੀ ਵੱਡੀ ਸ਼ਕਤੀ ਸੀ ਸਤਿਗੁਰੂ ਵਿੱਚ, ਇਕਾਈ ਸੋ ਪੂਜਾ ਅਕਾਲ ਦੀ ਕਰਾਈ ਨਿਰੰਕਾਰ ਦੀ, ਨਾਨਕ ਨਿਰੰਕਾਰੀ ਜੀ ਖਵਾਏ। ਅਜਮਤ ਜੁੱਤ ਜੀਤਿਓ ਜਗਤ ਸ਼੍ਰੀ ਨਾਨਕ ਸੁਖ ਦੇ। ਕਲਗੀਧਰ ਜੀ ਨੇ ਵੀ ਇਹੋ ਹੀ ਕਿਹਾ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਸਿੱਖਣ ਕੋ ਸੁਖ ਦੇ। ਸੋ ਤਿੰਨ ਬੇਦੀਆਂ ਨਿੱਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜਹ ਤਹ ਭਏ ਸਹਾਏ। ਸਾਰੇ ਸਿੱਖਾਂ ਨੂੰ ਸੁੱਖ ਦਿੱਤੇ, ਸਿੱਖੀ ਦਿੱਤੀ, ਸਿੱਖੀ ਦੇ ਬੀਜ ਬੀਜਿਆ ਪਹਿਲਾਂ, ਸਿੱਖ ਬਣਾ ਕੇ ਸੁੱਖ ਦਿੱਤੇ, ਗੁਰਮੁਖ ਨਾਮ ਦਾ ਨਿਸ਼ਾਨ ਦੇ ਧਾਰਨੀ ਬਣਾ ਕੇ ਜੀਵਨ ਸਵਾਰਿਆ, ਪਦਾਰਥਾਂ ਦੇ ਸੁੱਖ ਦਿੱਤੇ, ਮਾਇਆ ਵਿੱਚ ਨਿਰਲੇਪ ਕੀਤਾ, ਸੰਸਾਰ ਦੇ ਸੁੱਖ ਦਿੱਤੇ, ਨਿਰੰਕਾਰ ਦੇ ਨਾਲ ਚਿੱਤ ਬਿਰਤੀ ਨੂੰ ਜੋੜਿਆ, ਨਾਮ ਦਾ ਰਸ ਦਿੱਤਾ, ਇੱਛਾਵਾਂ ਪੂਰੀਆਂ ਕੀਤੀਆਂ, ਉਹਨਾਂ ਦੀਆਂ ਝੋਲੀਆਂ ਭਰੀਆਂ। ਸੋ ਸਾਰੇ ਸਿੱਖਾਂ ਨੂੰ ਜਿੱਥੇ ਕਿੱਥੇ ਸਿੱਖਾਂ ਨੇ ਯਾਦ ਕੀਤਾ ਉੱਥੇ ਗਏ ਚੱਲ, ਸਭ ਸਿੱਖਣ ਕੋ ਸੁੱਖ ਦਏ, ਜਹ ਤਹ ਭਏ ਸਹਾਏ। ਅਤੇ ਇੱਥੇ ਵੀ ਕਵੀ ਜੀ ਲਿਖ ਰਹੇ ਨੇ ਸ਼੍ਰੀ ਨਾਨਕ ਸੁੱਖ ਦੇਤ, ਐਸੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਜਿੱਤਿਆ ਕਰਾਮਾਤ ਨਾਲ, ਅਤੇ ਪਰ ਵਾਹਿਗੁਰੂ ਦੀ ਭਗਤੀ ਦੀ ਦਾਤ ਦਿੱਤੀ, ਨਿਆਮਤਾਂ ਵੰਡੀਆਂ, ਨਿਆਮਤਾਂ ਵੰਡ ਕੇ ਅਤੇ ਸੁੱਖ ਦੇਣ ਵਾਲੇ ਹਨ ਜੋ ਸਤਿਗੁਰੂ ਸੱਚੇ ਪਾਤਸ਼ਾਹ। ਇਹ ਆ ਪਹਿਲੇ ਪਾਤਸ਼ਾਹ ਦਾ ਮੰਗਲ ਜੋ ਆਪ ਜੀ ਜਸ ਕਰ ਰਹੇ ਹਨ। ਸੋ ਦੂਸਰੇ ਪਾਤਸ਼ਾਹ ਦੀ ਵਡਿਆਈ ਕਰ ਰਹੇ ਨੇ ਕਵੀ ਜੀ ਹੁਣ ਅੱਗੇ। ਅਜਰ ਜਰਨ ਧੀਰਜ ਧਰਨ ਧਰਨ ਮਨਿੰਦ ਮੰਦ, ਸ਼੍ਰੀ ਅੰਗਦ ਪਦ ਪਦਮ ਕੋ ਨਮੈ ਮੁਕੰਦ ਨੰਦ। ਅਜਰ ਜਰਨ, ਅਜਰ ਸ਼ਕਤੀ, ਬੇਅੰਤ ਸ਼ਕਤੀਆਂ ਸੀ ਉਹੀ ਅਜਮਤ, ਜਿਹੜੀ ਅਜਮਤ ਨਾਲ ਬਾਬੇ ਨਾਨਕ ਨੇ ਸਾਰਾ ਜਗਤ ਜਿੱਤਿਆ। ਸੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਵੱਡੇ ਵੱਡੇ ਹਰਾ ਦਿੱਤੇ, ਆਪਣੇ ਗਿਆਨ ਰਾਹੀਂ ਧਿਆਨ ਰਾਹੀਂ ਜਿਹੜਾ ਅੱਗੋਂ ਅੜਿਆ ਕੋਈ ਸ਼ਕਤੀ ਰੱਖਦਾ ਸੀ ਉਹਨੂੰ ਆਪਣੀ ਅਜਬਤ ਨਾਲ ਢਾਇਆ, ਉਹੋ ਹੀ ਸ਼ਕਤੀ ਅੱਗੇ ਮਹਾਰਾਜ ਵਿੱਚ ਜੋਤ ਟਿਕਾਈ ਸੀ ਬਾਬੇ ਲਹਿਣੇ ਵਿੱਚ, ਉਹ ਬਣੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹ ਉੱਨੀ ਸ਼ਕਤੀ ਸੀ ਨਾ ਉਹਨਾਂ ਵਿੱਚ, ਅਜਰ ਜਰਨ ਧੀਰਜ ਧਰਨ, ਪਰ ਸਾਰੇ ਫੈਲਾ ਕੇ ਕਲਯੁੱਗ ਦੇ ਪੂਰਨ ਗੁਰੂ ਅਵਤਾਰ ਸਨ ਨਿਰਗੁਣ ਤੋਂ ਸਰਗੁਣ ਬ੍ਰਹਮ। ਭਗਤੀ ਸਹਿਤ ਗਿਆਨ ਦਾ ਰਸਤਾ ਦੇਣਾ ਸੀ ਸੰਸਾਰ ਨੂੰ, ਇਹ ਡਿਊਟੀ ਸੀ ਆਪ ਜੀ। ਹੁਣ ਉੱਨੀ ਲੋੜ ਨਹੀਂ ਸੀ ਸਾਰੇ ਜਾਣ ਦੀ ਸੰਸਾਰ ਵਿੱਚ, ਅਤੇ ਉਹ ਸ਼ਕਤੀ ਵਿਖਾਉਣ ਦੀ ਵਰਤ। ਇੱਕ ਥਾਂ ਖਡੂਰ ਸਾਹਿਬ ਵਿੱਚ ਬੈਠ ਕੇ ਉਹ ਜੋਤ ਦਾ ਸੱਚੇ ਪਾਤਸ਼ਾਹ ਜੀ ਨੇ ਪ੍ਰਗਾਸ਼ ਕੀਤਾ। ਅਜਰ ਜਰਨ ਧੀਰਜ ਧਰਨ, ਸ਼ਕਤੀ ਉੱਨੀ ਸੀ, ਸਿੱਧਾ ਆ ਕੇ ਵੇਖਿਆ ਸੀ, ਪਰਖਿਆ ਸੀ ਵੀ ਉੱਡੇ ਹੀ ਨੇ ਕਿ ਛੋਟੇ ਆ, ਜੇ ਥੋੜ੍ਹੇ ਜਿਹੇ ਘੱਟ ਹੋਏ ਅਸੀਂ ਜਿੱਤ ਲਵਾਂਗੇ, ਪਰ ਨਹੀਂ ਜਿੱਤ ਸਕੇ ਸੀ। ਅਜਰ ਜਰਨ ਧੀਰਜ ਧਰਨ, ਅਜਰ ਸ਼ਕਤੀ ਨੂੰ, ਬੇਅੰਤ ਸ਼ਕਤੀ ਜਿਹੜੀ, ਸੋ ਉਹਨੂੰ ਜਰਨ ਵਾਲੇ ਸਨ ਜਿਹੜੇ, ਮੁੱਠੀ ਬੰਦ ਕਰਕੇ ਰੱਖੀ ਸੱਚੇ ਪਾਤਸ਼ਾਹ। ਧੀਰਜ ਧਰਨ, ਅਤੇ ਧੀਰਜ ਕਿਹੋ ਜਿਹਾ ਸੀ ਹਿਰਦੇ ਵਿੱਚ, ਜਿਵੇਂ ਧਰਤੀ ਦੇ ਵਿੱਚ ਧੀਰਜ ਆ, ਧਰਤੀ ਦੇ ਵਿੱਚ ਬਹੁਤ ਵੱਡਾ ਧੀਰਜ ਦਾ ਗੁਣ ਆ, ਕੋਈ ਪੱਟੀ ਜਾਂਦਾ ਇਹਨੂੰ ਵਿਚਾਰੀ, ਕੋਈ ਗੰਦ ਪਾਈ ਜਾਂਦਾ ਉੱਤੇ, ਰੂੜੀਆਂ ਲਾਈ ਜਾਂਦਾ, ਕੋਈ ਗੰਦ ਖਿਲਾਰੀ ਜਾਂਦਾ, ਕੋਈ ਦੁੱਖ ਨਹੀਂ ਮਨਾਉਂਦੀ ਧਰਤੀ, ਕੋਈ ਗਿਲਾ ਨਹੀਂ ਕਰਦੀ, ਅਤੇ ਕੋਈ ਸੰਖ ਮਰਮਰ ਪੱਥਰ ਲਾਈ ਜਾਂਦਾ, ਸੋਹਣੇ ਕਾਰਪੈਟ ਵਿਛਾਈ ਜਾਂਦਾ, ਫੁੱਲ ਲਾਈ ਜਾਂਦਾ, ਕੋਈ ਸੋਹਣੇ ਘਾਹ ਬਣਾਈ ਜਾਂਦਾ, ਘਾਹ ਲਾਈ ਜਾਂਦਾ, ਸਵਾਰੀ ਜਾਂਦਾ, ਉਹਦੇ ਨਾਲ ਕੋਈ ਬਹੁਤਾ ਸੁੱਖ ਨਹੀਂ ਦਿੰਦੀ, ਉਹਦੇ ਨਾਲ ਪਿਆਰ ਨਹੀਂ ਕਰਦੀ, ਇੱਕ ਸਮਾਨ ਧੀਰਜ ਹੈ ਦੁੱਖ ਸੁੱਖ ਦੇ ਵਿੱਚ। ਧਰਤੀ ਧਰਤੀ ਵਾਂਗ ਹਿਰਦੇ ਵਿੱਚ ਧੀਰਜ ਸੀ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ, ਜਿਸ ਕਿਸੇ ਨੇ ਨਮਸਕਾਰ ਕੀਤੀ ਉਹਨੂੰ ਵੀ ਸੁੱਖ, ਜੇ ਕਿਸੇ ਨੇ ਨਹੀਂ ਕੀਤੀ, ਖੈਰੇ ਜੱਟਾਂ ਨੇ ਖਡੂਰਦਿਆਂ ਨੇ ਮਹਾਰਾਜ ਨੂੰ ਕੱਢ ਦਿੱਤਾ ਸੀ, ਏਡੀ ਵੱਡੀ ਮਾਲਕ ਹੋਣ ਦੇ ਨਾਤੇ ਕੱਢ ਦਿੱਤਾ ਸੀ, ਕਹਿਣ ਲੱਗੇ ਮੀਂਹ ਨਹੀਂ ਪੈਂਦਾ ਜਿਉਂਦੇ ਤੁਸੀਂ, ਸਾਨੂੰ ਤਪੇ ਨੇ ਕਿਹਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਵੀ ਸਾਨੂੰ ਤਾਂ ਇੰਨੇ ਸਾਲ ਹੋ ਗਏ, ਅੱਗੇ ਤਾਂ ਪਿਆ, ਐਤਕੀ ਆਹ ਸਾਲ ਹੀ ਨਹੀਂ ਪਿਆ ਮੀਂਹ, ਅਤੇ ਨਹੀਂ ਕਹਿੰਦੇ ਸਾਨੂੰ ਨਹੀਂ ਪਤਾ, ਸਾਨੂੰ ਤਪੇ ਨੇ ਕਿਹਾ ਤੁਸੀਂ ਇੱਥੋਂ ਚਲੇ ਜਾਓ, ਤੁਸੀਂ ਗ੍ਰਹਿਸਥੀ ਹੋ ਕੇ ਪੂਜਾ ਕਰਾਉਂਦੇ ਆਪਣੇ, ਤਾਂ ਨਹੀਂ ਮੀਂਹ ਪਿਆ, ਤਾਂ ਕਾਲ ਪਿਆ ਏ, ਅਸੀਂ ਭੁੱਖੇ ਮਰ ਜਾਂਗੇ, ਅੰਨ ਕਿੱਥੋਂ ਹੋਊ ਖੇਤਾਂ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ, ਜੇ ਸਾਡੇ ਕਰਕੇ ਤੁਹਾਨੂੰ ਕੋਈ ਦੁੱਖ ਹੈ ਨਾ, ਤਾਂ ਅਸੀਂ ਚਲੇ ਜਾਂਦੇ, ਅਸੀਂ ਨਹੀਂ ਰਹਿੰਦੇ, ਚਲੇ ਗਏ ਛਾਪਰੀ ਸਾਹਿਬ ਵਾਲੇ ਸਥਾਨ 'ਤੇ। ਸੋ ਇਸ ਕਰਕੇ ਫਿਰ ਸਾਧ ਸੰਗਤ ਜੀ ਏਡਾ ਵੱਡਾ ਧੀਰਜ ਸੀ ਮਹਾਰਾਜ ਸੱਚੇ ਪਾਤਸ਼ਾਹ ਚਾਹੁੰਦੇ ਤਾਂ ਉਸੇ ਵੇਲੇ ਮੀਂਹ ਵੀ ਪਵਾ ਸਕਦੇ, ਬਾਅਦ ਵਿੱਚ ਬਾਬੇ ਅਮਰਦਾਸ ਨੇ ਪਵਾਤਾ, ਉਹ ਸੇਵਕ ਹੀ ਸਨ ਨਾ। ਜਦੋਂ ਆਏ ਪਿੰਡ ਗਏ ਸੀ ਪਤਾ ਲੱਗਾ ਵੀ ਮਹਾਰਾਜ ਦਾ ਇੰਨਾ ਨਿਰਾਦਰ ਇਹਨਾਂ ਨੇ ਕੀਤਾ। ਉਹਨਾਂ ਪੁੱਛਿਆ ਵੀ ਅੱਗੇ ਇੰਨੀ ਰੌਣਕ ਸੀ ਇੱਥੇ ਲੰਗਰ ਚੱਲਦੇ ਸੀ, ਤੁਹਾਡਾ ਭਲਾ ਹੁੰਦਾ ਸੀ, ਤੁਸੀਂ ਕਿਉਂ ਮਹਾਰਾਜ ਨੂੰ ਇੱਥੋਂ। ਉਹਨਾਂ ਆ ਕੇ ਉਹ ਕਹਿਣ ਲੱਗੇ ਜੀ ਆਹ ਗੱਲ ਆ ਵੀ ਸਾਨੂੰ ਜਿਹੜੇ ਕੁਝ ਇੱਕ ਦੋ ਗੁਰਮੁਖ ਸੀ ਉਹਦੇ ਤਪੇ ਨੇ ਕਿਹਾ, ਸੋ ਇਹ ਤਪੇ ਨੇ ਸਾਰਾ ਕੁਝ ਕਰਾਇਆ, ਸਾਨੂੰ ਤਾਂ ਬੜਾ ਦੁੱਖ ਲੱਗਾ। ਉਹਨੇ ਕਿਹਾ ਮੈਂ ਮੀਂਹ ਪਵਾਊਂਗਾ ਜੇ ਨਿਕਲ। ਕਹਿੰਦੇ ਮੀਂਹ ਪਵਾਤਾ, ਉਹਦਾ ਉਹ ਗੁਰਮੁਖਾਂ ਦੇ ਹੱਦ ਹੋ ਗਈ, ਗੁਰੂ ਸਾਹਿਬ ਨੂੰ ਕੱਢ ਕੇ ਮੀਂਹ ਪੈਣਾ ਸੀ? ਜਿਹੜੇ ਰੱਬ ਦਾ ਰੂਪ ਸੀ ਜਿਨ੍ਹਾਂ ਬਾਰੇ ਆਇਆ ਮੀਂਹ ਉਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਸੋ ਕਿੱਥੇ ਮੀਂਹ ਪਿਆ? ਬਾਬੇ ਅਮਰਦਾਸ ਨੂੰ ਕਹਿਣ ਲੱਗੇ ਸੀ ਅਤੇ ਉਦੋਂ ਵੀ ਦੁਖੀ ਹੋ ਗਏ। ਸੋ ਉਸ ਵੇਲੇ ਉਹਨਾਂ ਕਿਹਾ ਚਲ ਠੀਕ ਹੈ, ਫਿਰ ਇਹਨੂੰ ਸਜ਼ਾ ਦੇਣੀ ਚਾਹੀਦੀ ਜਿਹੜਾ ਇੰਨਾ ਈਰਖਾ ਕਰਦਾ ਅਤੇ ਤਪਾ ਖਵਾਵੇ ਅਤੇ ਈਰਖਾ ਇੰਨੀ ਕਰੇ, ਇਹ ਤਾਂ ਸਜ਼ਾ ਦਾ ਹੱਕਦਾਰ ਆ। ਇੰਨਾ ਹੀ ਵਚਨ ਕੀਤਾ ਉਹਨਾਂ ਨੂੰ ਇਕੱਠੇ ਕਰਕੇ ਜੱਟਾਂ ਨੂੰ, ਕਹਿਣ ਲੱਗੇ ਗੱਲ ਸੁਣੋ, ਤੁਸੀਂ ਮਹਾਰਾਜ ਦਾ ਨਿਰਾਦਰ ਕੀਤਾ, ਕੁਛ ਸੋਚਣਾ ਚਾਹੀਦਾ ਸੀ। ਜਾਓ ਮੀਂਹ ਦੀ ਗੱਲ ਆ ਨਾ, ਜੇ ਉਹਨੂੰ ਪੁੱਛੋ ਪਵਾਉਂਦਾ ਨਹੀਂ ਪਵਾਉਂਦਾ ਤਾਂ ਸਾਡੀ ਇਹ ਸਾਡਾ ਜਾਓ ਤੁਹਾਡੇ ਨਾਲ। ਸੋ ਪੁਰਾਣੇ ਆ ਵੀ ਜਦੋਂ ਇਹਨੂੰ ਬਾਹਰ ਘੜੀਸੋਂਗੇ ਨਾ ਫੜ ਕੇ, ਉਦੋਂ ਹੀ ਬੱਦਲ ਆਉਣਗੇ ਅਤੇ ਜਿੱਥੇ ਜਿੱਥੇ ਇਹਦਾ ਸਰੀਰ ਦਾ ਹਿੱਸਾ ਜਾਊਗਾ ਉੱਥੇ ਉੱਥੇ ਮੀਂਹ ਵਰੂਗਾ। ਇੰਨੀ ਤਾਕਤ ਸੀ ਸੇਵਾ ਕਰਨ ਵਾਲੇ ਦੀ ਰਸਨਾ ਵਿੱਚ, ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕਰਨ ਵਾਲੇ ਦੀ ਰਸਨਾ। ਇਸੇ ਤਰ੍ਹਾਂ ਹੀ ਹੋਇਆ ਫਿਰ ਸਾਧ ਸੰਗਤ ਜੀ। ਸੋ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗਏ ਉੱਥੇ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਪਿੱਠ ਕਰ ਲਈ ਸੀ ਵੀ ਇਹ ਨਹੀਂ ਕਰਨਾ ਸੀ। ਨਾ ਨਾ ਨਾ, ਕਿਉਂ ਹੋਇਆ, ਕਿਉਂ ਵਿਖਾਈ ਸ਼ਕਤੀ, ਕਿਉਂ ਕੀਤਾ ਇਹ? ਦੂਜੇ ਪਾਸੇ ਨੂੰ ਮੂਰ ਦੀ ਹੋਏ ਭੁੱਲ ਬਖਸ਼ਾਉਣ ਵਾਸਤੇ ਉੱਧਰੋਂ ਮੂੰਹ ਘੁਮਾ ਲਿਆ। ਬਾਬਾ ਬੁੱਢਾ ਸਾਹਿਬ ਜੀ ਕੋਲੇ ਸੀ ਮਹਾਂਪੁਰਸ਼, ਉਹਨਾਂ ਕਿਹਾ ਮਹਾਰਾਜ ਹੁਣ ਨਿਰਾਸ਼ ਨਾ ਹੋ, ਜੋ ਇਹਨਾਂ ਕੀਤਾ ਜੀ ਤਾਂ ਮੇਰਾ ਵੀ ਕਰਦਾ ਸੀ, ਗੁੱਸਾ ਮੈਨੂੰ ਵੀ ਆ ਗਿਆ ਸੀ ਵੀ ਆਪ ਜੀ ਦਾ ਨਿਰਾਦਰ ਕੀਤਾ, ਹੁੰਦਾ ਕੌਣ ਦਵਾਨੀ ਦਾ ਤਪਾ। ਸੋ ਸੱਚੇ ਪਾਤਸ਼ਾਹ ਇਹਨਾਂ ਕਰੋ ਹੁਣ ਬਖਸ਼ ਦਿਓ, ਪਰ ਮੈਂ ਆਪ ਜੀ ਤੋਂ ਡਰ ਗਿਆ ਵੀ ਆਪ ਜੀ ਦਾ ਸਹਿਜ ਬਹੁਤ ਹੈ, ਧੀਰਜ ਬਹੁਤ ਵੱਡਾ, ਮੈਂ ਆਪ ਜੀ ਤੋਂ ਝਿਜਕ ਗਿਆ, ਜੀ ਤਾਂ ਮੇਰਾ ਵੀ ਕਰਦਾ ਸੀ, ਉਹਨੂੰ ਵਿਖਾਵਾਂ ਮੈਂ ਤਾਰੇ ਦਿਨੇ ਨੂੰ। ਅਤੇ ਪਰ ਜੋ ਹੁਣ ਇਹਨਾਂ ਨੇ ਕਰ ਦਿੱਤਾ ਸੱਚੇ ਪਾਤਸ਼ਾਹ ਆਪ ਜੀ ਦੀ ਮਹਿਮਾ, ਉਹਨਾਂ ਦਾ ਭਲਾ ਹੋਣਾ ਜ਼ਿਮੀਦਾਰਾਂ ਦਾ ਨਹੀਂ, ਭਲਾ ਨਹੀਂ ਹੋਣਾ ਸੀ, ਅਤੇ ਬਖਸ਼ ਦਿਓ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਮੁੱਖ ਕੀਤਾ ਸੀ ਬਾਬੇ ਅਮਰਦਾਸ, ਫਿਰ ਕਿਹਾ ਗਾਂਹ ਨੂੰ ਆਉਣ ਤਾਂ ਬੜੀ ਵੱਡੀ ਬਖਸ਼ਿਸ਼ ਹੋਣੀ ਹੈ। ਸੋ ਐਸੇ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਧਰਨ ਵਾਲੇ ਨੇ ਉਹ ਗੁਣ ਲੈ ਰਹੇ ਹਨ ਕਵੀ ਜੀ ਅੱਗੇ ਇੱਥੇ ਇਸ ਮੰਗਲ ਵਿੱਚ ਕਿ ਅਜਰ ਜਰਨ ਧੀਰਜ ਧਰਨ ਧਰਤ ਮਨਿੰਦ ਮੰਦ। ਅਜਰ ਸ਼ਕਤੀ ਨੂੰ ਜਰਨ ਵਾਲੇ ਜੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਹੀਂ ਵਿਖਾਉਂਦੇ, ਆਪਣਾ ਨਿਰਾਦਰ ਸਹਾਰ ਲੈਂਦੇ ਆ, ਨਹੀਂ ਵਿਖਾਉਂਦੇ, ਇੰਨਾ ਜਰ ਨੂੰ ਸ਼ਕ ਜਰ ਕੇ ਰੱਖਣਾ। ਕਹੋ ਨਾਨਕ ਅਜਰ ਜਨ ਜਰਿਆ ਤਿਸ ਹੀ ਕਹੋ ਬਣ ਆਵਤ, ਇਹ ਬਣ ਵੀ ਉਹਨੂੰ ਆਉਂਦਾ ਵਾ। ਬਹੁਤੇ ਕਾਮਯਾਬ ਇਸੇ ਕਰਕੇ ਨਹੀਂ ਹੁੰਦੇ, ਤੁਰੋਂ ਘਰੋਂ ਤੁਰਦੇ ਨੇ ਅਤੇ ਪ੍ਰਾਪਤੀ ਇਸੇ ਕਰਕੇ ਨਹੀਂ ਹੁੰਦੀ, ਮਾੜੀਆਂ ਮੋਟੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਆਉਂਦੀਆਂ ਨੇ, ਮਾੜੀ ਜਿਹੀ ਗੱਲ ਤੋਂ ਲੋਕਾਂ ਨਾਲ ਗੁੱਸੇ ਹੋ ਕੇ ਕਿਸੇ ਨੂੰ ਸਰਾਪ ਦੇਤਾ, ਕਿਸੇ ਨੂੰ ਵਰ ਦੇਤਾ, ਇੱਧਰ ਇਹਦੇ ਵਿੱਚ ਹੀ ਅਟਕ ਜਾਂਦੇ ਆ ਅਤੇ ਗਿਆਨ ਕਾਹਦਾ ਹੋਣਾ ਆਤਮਾ ਦਾ। ਕਰਕੇ ਇਹ ਲਾਈਨ ਤਾਂ ਉਹਨਾਂ ਨੂੰ ਬਣ ਆਉਂਦੀ ਹੈ, ਪ੍ਰਾਪਤੀ ਉਹਨਾਂ ਨੂੰ ਹੁੰਦੀ ਜਿਹੜੇ ਜਰਨ ਨੂੰ ਜਰਨ ਮੁੱਠੀ ਮੀਚ ਕੇ ਰੱਖਣ, ਇਹਨਾਂ ਵਿੱਚ ਨਾ ਪੈਣ ਰਿਧੀਆਂ ਸਿੱਧੀਆਂ 'ਚ ਕਰਾਮਤ। ਗੁਰਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਵਾ ਸਾਡੇ ਵਾਸਤੇ, ਧੀਰਜ ਧਰਨ ਸੋ ਧਰਨ ਮਨਿੰਦ ਮੰਦ। ਇੱਕ ਰਸ ਤੱਤ ਪਰ ਰਹਿੰਦੇ ਨੇ ਮੰਦ ਜਿਹੜੇ, ਧਰਤੀ ਦੀ ਨਿਆਈ ਧੀਰਜ ਧਰਨ ਵਿੱਚ ਅਜਰ ਸ਼ਕਤੀਆਂ ਨੂੰ ਜਰਨ ਵਾਲੇ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਸ਼੍ਰੀ ਅੰਗਦ ਪਦ ਪਦਮ ਕੋ ਨਮੈ ਮੁਕੰਦ ਆਨੰਦ। ਐਸੇ ਸਤਿਗੁਰੂ ਜੋ ਮੁਕਤੀ ਅਤੇ ਆਨੰਦ ਦੇ ਦਾਤੇ ਹਨ, ਆਪਣੇ ਗੁਰਸਿੱਖਾਂ ਨੂੰ ਮੁਕਤੀ ਵੀ ਦਿੰਦੇ ਨੇ, ਆਨੰਦ ਵੀ ਦਿੰਦੇ ਹਨ। ਐਸੇ ਸਤਿਗੁਰਾਂ ਦੇ ਚਰਨ ਕਮਲਾਂ ਉੱਪਰ ਮੈਂ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ। ਹੈ ਭਾਈ, ਤੀਸਰੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ ਕਵੀ ਜੀ ਕਿ ਭਾਨ ਸਮਾਨ ਸੋ ਗਿਆਨ ਦਿੜ ਹਾਨ ਤਿਮਰ ਅਗਿਆਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਨੇ, ਭਾਨ ਸਮਾਨ ਸੋ ਗਿਆਨ ਦਿੜ। ਭਾਨ ਕਹਿੰਦੇ ਸੂਰਜ ਨੂੰ, ਸੂਰਜ ਦੀ ਨਿਆਈ ਸੂਰਜ ਦੀ ਤਰ੍ਹਾਂ। ਸੋ ਜਿਹੜਾ ਬ੍ਰਹਮ ਗਿਆਨ ਆ ਉਹ ਹਿਰਦੇ ਵਿੱਚ ਪਰਪੱਕ ਆ ਆਪ ਜੀ, ਅਮੁੱਕ ਗਿਆਨ ਇੱਕ ਰਸ, ਹਾਨ ਤਿਮਰ ਗਿਆਨ ਸੂਰਜ ਇੱਕ ਰਸ ਪ੍ਰਗਾਸ਼ ਕਰਦਾ ਵਾ, ਹਾਨ ਤਿਮਰ ਗਿਆਨ। ਅਤੇ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਹਿਰਦੇ ਦੇ ਵਿੱਚੋਂ ਗਿਆਨ ਦੇ ਹਨੇਰੇ ਨੂੰ ਉਡਾ ਦੇਣ ਵਾਲੇ ਹਨ, ਨਾਸ ਕਰ ਦੇਣ ਵਾਲੇ ਹਨ। ਸੋ ਅਜਮਤ ਦਾਨੀ ਅਨਿਕ ਕੇ ਸ਼੍ਰੀ ਅਮਰ ਸ਼੍ਰੀ ਗੁਰ ਅਮਰ ਸੁਜਾਨ, ਜਿਹੜੇ ਅਜਮਤ ਦਾਨੀ ਅਨਿਕ ਕੇ ਅਨੇਕਾਂ ਗੁਰਸਿੱਖਾਂ ਨੂੰ ਭਗਤੀ ਸਹਿਤ ਬ੍ਰਹਮ ਗਿਆਨ ਅਜਮਤ ਸ਼ਕਤੀਆਂ ਦੇ ਸਮੇਤ ਦਾਨ ਦੇਣ ਵਾਲੇ ਹਨ ਅਨੇਕਾਂ ਗੁਰਸਿੱਖਾਂ ਨੂੰ। ਇਹ ਵੀ ਇਸ਼ਾਰਾ ਜਿਹੜੇ 22 ਉਹਨਾਂ ਬ੍ਰਹਮ ਗਿਆਨੀ ਥਾਪੇ ਸਨ, ਸੋ ਭਗਤੀ ਸਹਿਤ ਗਿਆਨ ਦਿੱਤਾ ਸੀ, ਸ਼ਕਤੀਆਂ ਦੇ ਸਮੇਤ ਕੀਤੇ ਸੀ ਵੀ ਜਿੱਥੇ ਜਾ ਕੇ ਬੈਠੋਗੇ ਉੱਥੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਿਓ, ਕੋਈ ਘਾਟਾ ਨਹੀਂ ਰਹੇਗਾ, ਜੋ ਆ ਕੇ ਤੁਹਾਡੇ ਕੋਲ ਮੰਗੇਗਾ ਉਹ ਮਿਲੇਗਾ। ਇਹ ਸ਼ਕਤੀਆਂ ਦਿੱਤੀਆਂ ਸੀ ਅਜਮਤ ਮਹਾਰਾਜ ਸੱਚੇ ਪਾਤਸ਼ਾਹ ਜੀ। ਅਤੇ ਗੁਰਸਿੱਖੀ ਗੁਰਮਤ ਦਾ ਜੀ ਦਾਨ ਉਹਨਾਂ ਨੂੰ ਦੇਣਾ, ਅਜਮਤ ਦਾਨੀ ਅਨਕ ਕੇ ਜਿਹੜੇ ਸਤਿਗੁਰੂ ਮਹਾਰਾਜ ਅਜਮਤ ਅਨੇਕਾਂ ਤਰ੍ਹਾਂ ਦੀ ਸ਼ਕਤੀਆਂ ਦੇ ਦਾਤਾ ਨੇ, ਅਨੇਕਾਂ ਗੁਰਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ, 52 ਪੀੜ੍ਹੇ ਬੀਬੀਆਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ। ਸ਼੍ਰੀ ਗੁਰ ਅਮਰ ਸੁਜਾਨ, ਐਸੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਿਹੜੇ ਅੰਤਰਜਾਮੀ ਹਨ, ਸੁਜਾਨ ਅੰਦਰ ਦੀਆਂ ਜਾਣਨ ਵਾਲੇ ਹਨ ਦਿਲਾਂ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਸੁਜਾਨ ਬੜੇ ਸੁਗੜ ਹਨ, ਸਿਆਣੇ ਨੇ, ਤਤ ਬੇਤੇ ਹਨ, ਸੂਝਵਾਨ ਨੇ, ਸੁਚੇਤ ਹਨ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਐਸੇ ਗੁਰੂ ਹਨ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੇਰੀ ਨਮਸਕਾਰ ਹੈ। ਇਉਂ ਸਾਧ ਸੰਗਤ ਜੀ, ਇੱਥੇ 3 ਸਤਿਗੁਰਾਂ ਦੇ ਮੰਗਲ ਜੋ ਆਪ ਜੀ ਨੇ ਦੋਹਰਿਆਂ ਦੇ ਰੂਪ ਵਿੱਚ ਕਥਨ ਕੀਤੇ ਹਨ, ਕੋ ਵਿੱਚੋਂ ਵਿੱਚੋਂ ਬੇਅੰਤ ਗੁਣਾਂ ਦੇ ਵਿੱਚੋਂ ਲੈ ਕੇ ਆਪ ਜੀ ਨੇ ਇਹ ਮੰਗਲ ਰੱਖੇ ਹਨ, ਸਤਿਗੁਰਾਂ ਨੂੰ ਮਨਾ ਰਹੇ ਨੇ 11ਵੀਂ ਰਾਤ ਪ੍ਰਾਰੰਭ ਕਰਨ ਤੋਂ ਪਹਿਲਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਅਤੇ ਸੁਭਾਏ ਮਾਣ ਹੋਣ ਤੋਂ ਲੈ ਕੇ ਸ਼ਹੀਦੀ ਤੱਕ ਦੇ ਪ੍ਰਸੰਗ ਇਸ ਰਾਸ ਵਿੱਚ ਆਉਣਗੇ, ਸਾਰਾ ਜੀਵਨ ਕੌਤਕ ਉਹਨਾਂ ਦਾ। ਉਦੋਂ ਪਹਿਲਾਂ ਕਵੀ ਜੀ ਮਨਾ ਰਹੇ ਹਨ ਸੱਚੇ ਪਾਤਸ਼ਾਹ ਜੀ ਨੂੰ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਭਾਨ ਸਮਾਨ ਸੋ ਗਿਆਨ ਦਿੱਡ, ਹਾਨ ਤਿਮਰ ਗਿਆਨ ਅਜਮਤ ਦਾਨੀ ਅਨਕ ਕੇ ਸ਼੍ਰੀ ਗੁਰ ਅਮਰ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।